ਵਾਰ 17ਵੀਂ ਦੀ ਪੌੜੀ 3 ਵਿੱਚ ਅੰਮ੍ਰਿਤ ਬੋਲ ਉਚਾਰਨ ਕਰਦੇ ਹਨ। ਜਿਵੇਂ ਪਿਛਲੀ ਪੌੜੀ ਵਿੱਚ ਡੱਡੂ ਤੋਂ ਵੀ ਉਪਦੇਸ਼ ਦਿੰਦੇ ਆ, ਹੁਣ ਬਗਲੇ ਦਾ ਜ਼ਿਕਰ ਕਰਨਗੇ ਇਸ ਪੌੜੀ ਵਿੱਚ। ਭਾਈ ਸਾਹਿਬ ਭਾਈ ਗੁਰਦਾਸ ਜੀ ਪਾਵਨ ਮੁਖਾਰ ਬਿੰਦ ਤੋਂ ਜੋ ਉਹਨਾਂ ਦੇ ਉਚਾਰੇ ਹੋਏ ਬਚਨ ਹਨ, ਕੀ ਕਹਿ ਰਹੇ ਨੇ। ਤੀਰਥ ਪੁਰਬ ਸੰਜੋਗ ਲੋਕ ਚੌ ਕੁੰਡਾਂ ਦੇ ਆਏ ਜੁੜਨ ਦੇ, ਚਾਰ ਵਰਨ ਛੇ ਦਰਸ਼ਨਾ ਨਾਮ ਦਾਨ ਇਸ਼ਨਾਨ ਕਰਨ ਦੇ, ਜਪ ਤਪ ਸੰਜਮ ਹੋਮ ਜਗ ਵਰਤ ਨੇਮ ਕਰ ਵੇਦ ਸੁਣਨ ਦੇ, ਗਿਆਨ ਧਿਆਨ ਸਿਮਰਨ ਜੁਗਤ ਦੇਵੀ ਦੇਵ ਸਥਾਨ ਪੁਜਨ ਦੇ, ਬੱਗਾ ਬੱਗੇ ਕੱਪੜੇ ਕਰ ਸਮਾਧ ਅਪਰਾਧ ਨਿਵੰਦੇ, ਸਾਧ ਸੰਗਤ ਗੁਰ ਸ਼ਬਦ ਸੁਣ ਗੁਰਮੁਖ ਪੰਥ ਨਾ ਚਾਲ ਚਲੰਦੇ, ਕਪਟ ਸਨੇਹੀ ਫਲ ਨਾ ਲਹੰਦੇ, ਕਪਟ ਸਨੇਹੀ ਫਲ ਨਾ ਲਹੰਦੇ। ਕਹਿਣ ਲੱਗੇ ਤੀਰਥ ਪੁਰਬ ਸੰਜੋਗ ਲੋਗ ਚੌ ਕੁੰਡਾਂ ਦੇ ਆਏ ਜੁੜਨ ਦੇ। ਤੀਰਥਾਂ ਦੇ ਉੱਤੇ ਭਾਵ ਤੀਰਥ ਅਸਥਾਨਾਂ ਤੇ ਪੁਰਬਾਂ ਦੇ ਸਮੇਂ ਜਦੋਂ ਕੋਈ ਵਿਸ਼ੇਸ਼ ਦਿਹਾੜੇ ਹੁੰਦੇ ਆ, ਤੇ ਸੰਜੋਗਾਂ ਦੇ ਨਾਲ ਲੱਖਾਂ ਹੀ ਲੋਕ ਚਾਰਾਂ ਕੁੰਟਾਂ ਤੋਂ ਆਣ ਕੇ ਉੱਥੇ ਆਣ ਕੇ ਇਕੱਠੇ ਹੋ ਜਾਂਦੇ। ਕੋਈ ਉੱਤਰ ਤੋਂ ਆਉਂਦਾ, ਕੋਈ ਦੱਖਣ ਤੋਂ ਆਉਂਦਾ, ਕੋਈ ਪੂਰਬ ਤੋਂ ਆਉਂਦਾ, ਕੋਈ ਪੱਛਮ ਤੋਂ ਆਉਂਦਾ। ਪੁਰਬਾਂ ਦੇ ਸਮੇਂ ਭਾਵ ਜਿਵੇਂ ਹੁਣ ਵਿਸਾਖੀ ਵਾਲੇ ਦਿਨ ਬੜੇ ਲੋਕ ਹਰਿਦੁਆਰ ਗੰਗਾ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਜਾਂਦੇ ਨੇ, ਪ੍ਰਯਾਗਰਾਜ ਮਾਘ ਦੀ ਸੰਗਰਾਂਦ ਵਾਲੇ ਦਿਨ ਪ੍ਰਯਾਗਰਾਜ ਜਿੱਥੇ ਗੰਗਾ ਜਮੁਨਾ ਤੇ ਸਾਧ ਸੰਗਤ ਸਰਸਵਤੀ ਇਕੱਠੀਆਂ ਹੁੰਦੀਆਂ, ਉਸ ਜਗ੍ਹਾ ਦੇ ਉੱਤੇ ਜਾ ਕੇ ਵੀ ਇਲਾਹਾਬਾਦ ਦੇ ਨੇੜੇ ਹੈ ਇਹ ਸਥਾਨ, ਉੱਥੇ ਵੀ ਲੋਕ ਉਸ ਪੁਰਬ ਦੇ ਉੱਤੇ ਜਾ ਕੇ ਇਸ਼ਨਾਨ ਕਰਦੇ ਨੇ। ਕਈ ਸੂਰਜ ਗ੍ਰਹਿਣ ਵੇਲੇ ਕੁਰਸ਼ੇਤਰ ਆਦਿਕ ਜਾ ਕੇ ਤੀਰਥਾਂ ਦੇ ਉੱਤੇ ਨਮਸਕਾਰਾਂ ਕਰਦੇ ਨੇ। ਭਾਈ ਗੁਰਦਾਸ ਜੀ ਦਾ ਭਾਵ ਸੁਣਨਾ, ਕਹਿਣ ਲੱਗੇ ਤੀਰਥਾਂ ਦੇ ਉੱਤੇ ਪੁਰਬਾਂ ਦੇ ਸਮੇਂ ਤੇ ਸੰਜੋਗਾਂ ਨਾਲ ਜਿਹੜੇ ਲੋਕ ਨੇ ਚਾਰਾਂ ਕੁੰਟਾਂ ਤੋਂ ਉੱਤਰ ਦੱਖਣ ਪੂਰਬ ਪੱਛਮ ਤੋਂ ਆਣ ਕੇ ਇਕੱਠੇ ਹੁੰਦੇ ਤੇ ਤੀਰਥ ਇਸ਼ਨਾਨ ਕਰਦੇ। ਚਾਰ ਵਰਨ ਛੇ ਦਰਸ਼ਨ ਨਾਮ ਦਾਨ ਇਸ਼ਨਾਨ ਕਰਨ ਦੇ, ਛੇ ਵਰਨ ਚਾਰ ਵਰਨ ਮਾਫ ਕਰਨ ਅਤੇ ਛੇ ਦਰਸ਼ਨ ਨਾਮ ਦਾਨ ਇਸ਼ਨਾਨ ਆਦਿਕ ਉਹਨਾਂ ਤੀਰਥ ਅਸਥਾਨਾਂ ਦੇ ਉੱਤੇ ਆਣ ਕੇ ਕਰਦੇ। ਜਪ ਤਪ ਸੰਜਮ ਹੋਮ ਜਗ ਵਰਤ ਨੇਮ ਕਰ ਵੇਦ ਸੁਣਨ ਦੇ, ਕੋਈ ਤੀਰਥ ਅਸਥਾਨ ਤੇ ਜਾ ਕੇ ਜਪ ਕਰਦਾ ਹੈ, ਤਪ ਕਰਦਾ ਹੈ, ਕੋਈ ਤਰ੍ਹਾਂ ਤਰ੍ਹਾਂ ਦੇ ਸੰਜਮ ਤੇ ਹੋਮ ਤੇ ਕਈ ਯੱਗ ਕਰਦੇ ਨੇ, ਕਈ ਉੱਥੇ ਬੈਠ ਕੇ ਵਰਤ ਆਦਿਕ ਵੀ ਰੱਖਦੇ ਨੇ। ਤਰ੍ਹਾਂ ਤਰ੍ਹਾਂ ਦੇ ਨਿਯਮਾਂ ਦੇ ਮੁਤਾਬਕ ਕਈ ਉਹਨਾਂ ਤੀਰਥ ਅਸਥਾਨਾਂ ਤੇ ਜਾ ਕੇ ਵੇਦਾਂ ਦਾ ਪਾਠ ਕਰਦੇ ਤੇ ਵੇਦਾਂ ਦੇ ਮੰਤਰਾਂ ਦਾ ਪਾਠ ਸੁਣਦੇ ਹਨ। ਗਿਆਨ ਧਿਆਨ ਸਿਮਰਨ ਜੁਗਤ ਦੇਵੀ ਦੇਵ ਸਥਾਨ ਪੁਜਨ ਦੇ, ਕੋਈ ਗਿਆਨੀ ਜਾ ਕੇ ਉਹਨਾਂ ਤੀਰਥ ਅਸਥਾਨਾਂ ਤੇ ਗਿਆਨ ਦੀਆਂ ਗੱਲਾਂ ਕਰਦਾ ਹੈ, ਕੋਈ ਧਿਆਨੀ ਜਾ ਕੇ ਉੱਥੇ ਸਮਾਧੀਆਂ ਲਾ ਕੇ ਤੇ ਪਰਮੇਸ਼ਰ ਨਾਲ ਧਿਆਨ ਜੋੜਦਾ ਹੈ, ਕੋਈ ਤਰ੍ਹਾਂ ਤਰ੍ਹਾਂ ਦੀ ਜੁਗਤ ਨਾਲ ਉੱਥੇ ਜਾ ਕੇ ਮੰਤਰਾਂ ਦਾ ਜਾਪ ਕਰਦਾ ਹੈ। ਭਾਵ ਦੇਵੀ ਦੇਵਤਿਆਂ ਦੇ ਉਹਨਾਂ ਸਥਾਨਾਂ ਦੇ ਉੱਤੇ ਲੋਕ ਤਰ੍ਹਾਂ ਤਰ੍ਹਾਂ ਦੀ ਪੂਜਾ ਕਰਦੇ ਹਨ। ਪਰ ਬੱਗਾ ਬੱਗੇ ਕੱਪੜੇ ਕਰ ਸਮਾਧ ਅਪਰਾਧ ਨਿਵੰਦੇ, ਬਗਲਿਆਂ ਦੇ ਚਿੱਟੇ ਕੱਪੜੇ ਭਾਵ ਧਾਰਮਿਕ ਲਿਬਾਸ ਉਹਨਾਂ ਦੇ ਕੋਲ ਆ, ਉਹ ਬੇਅੰਤ ਐਸੇ ਨੇ ਜਿਹੜੇ ਉਹਨਾਂ ਥਾਵਾਂ ਦੇ ਉੱਤੇ ਜਾ ਕੇ ਵੀ ਅਪਰਾਧ ਕਰਦੇ ਨੇ, ਪਾਪ ਦੀ ਸਮਾਧੀ ਲਾ ਕੇ ਨਿਵਦੇ। ਭਾਵ ਹੁਣ ਸਾਧ ਸੰਗਤ ਧਿਆਨ ਨਾਲ ਸੁਣਿਓ ਹੁਣ ਬਚਨ, ਉਹਨਾਂ ਤੀਰਥ ਅਸਥਾਨਾਂ ਤੇ ਜਾ ਕੇ ਹੀ ਬਹੁਤ ਲੋਕ ਐਸੇ ਆ ਜਿਹੜੇ ਕੋਈ ਵੇਦਾਂ ਦਾ ਪਾਠ ਕਰ ਰਿਹਾ, ਕੋਈ ਵੇਦਾਂ ਦਾ ਪਾਠ ਸੁਣ ਰਿਹਾ, ਦੇਵੀ ਦੇਵਤਿਆਂ ਦੀ ਪੂਜਾ ਕਰ ਰਿਹਾ, ਕੋਈ ਗਿਆਨ ਦੀਆਂ ਗੱਲਾਂ ਕਰ ਰਿਹਾ, ਕੋਈ ਧਿਆਨ ਲਾ ਰਿਹਾ, ਕੋਈ ਜਪ ਤਪ ਸੰਜਮ ਯੱਗ ਕਰ ਰਿਹਾ। ਚਾਰਾਂ ਹੀ ਵਰਣਾਂ ਦੇ ਲੋਕ ਵੱਖ ਵੱਖ ਢੰਗਾਂ ਨਾਲ ਉੱਥੇ ਜਾ ਕੇ ਸਾਧ ਸੰਗਤ ਧਰਮ ਦੀ ਪੂਜਾ ਆਪਣੇ ਆਪਣੇ ਮਤ ਮਜ਼ਹਬ ਦੇ ਮੁਤਾਬਕ ਉੱਥੇ ਜਾ ਕੇ ਸਿਰ ਨਵਾਉਂਦੇ ਤੇ ਦਲੀਲ ਪਤਾ ਕੀ ਦਿੰਦੇ ਭਾਈ ਗੁਰਦਾਸ ਜੀ, ਕਹਿਣ ਲੱਗੇ ਜਿਵੇਂ ਹੁਣ ਬਗਲਾ ਉਹ ਵੀ ਹੁਣ ਪਾਣੀਆਂ ਦੇ ਕੰਢੇ ਹੀ ਰਹਿੰਦਾ, ਕਿਸੇ ਤਲਾਬ ਦੇ ਕੰਢੇ ਤੇ ਬਗਲਾ ਬੈਠਾ, ਕਿਸੇ ਟੋਭੇ ਛੱਪੜ ਦੇ ਕੰਢੇ ਤੇ ਬਗਲਾ ਬੈਠਾ, ਤੇ ਅੱਖਾਂ ਤੇ ਉਹਨੇ ਵੀ ਅੱਧੀਆਂ ਕੁ ਮੀਟੀਆਂ ਬਗਲੇ ਨੇ ਵੀ, ਪਰ ਹੁਣ ਕਰਦਾ ਕੀ ਆ ਉਹ, ਉਹਨੇ ਤਾੜ ਪਤਾ ਕੀ ਲਾਈ ਹੈ ਕਿ ਕਦੋਂ ਕੋਈ ਡੱਡੀ ਮੱਛੀ ਉੱਪਰ ਆਉਂਦੀ ਹੈ ਤੇ ਮੈਂ ਆਪਣੀ ਚੁੰਝ ਮਾਰਾਂ। ਕਹਿਣ ਲੱਗੇ ਬਹੁਤ ਧਰਮ ਅਸਥਾਨਾਂ ਦੇ ਉੱਤੇ ਵੀ ਐਸੇ ਲੋਕ ਬਗਲੇ ਦੀ ਤਰ੍ਹਾਂ ਹੀ ਧਾਰਮਿਕ ਕੱਪੜੇ ਤੇ ਲਿਬਾਸ ਪਾ ਕੇ ਬੈਠੇ ਆ, ਪਰ ਤਾੜਦੇ ਕੀ ਆ, ਜਿਵੇਂ ਬਗਲਾ ਮੱਛੀ ਨੂੰ ਤਾੜ ਲਾ ਕੇ ਤੱਕਦਾ ਤੇ ਦਾਲ ਆਉਂਦਾ ਵੀ ਕਿਹੜੇ ਵੇਲੇ ਮੈਂ ਇਸ ਮੱਛੀ ਡੱਡੀ ਨੂੰ ਖਾਵਾਂ ਤੇ ਪੇਟ ਭਰਾਂ। ਕਹਿਣ ਲੱਗੇ ਇਸੇ ਤਰ੍ਹਾਂ ਧਰਮ ਅਸਥਾਨਾਂ ਦੇ ਉੱਤੇ ਵੀ ਬਹੁਤ ਲੋਕ ਨੇ ਜਿਹੜੇ ਦਾਲ ਆ ਕੇ ਵੇਖਦੇ ਆ ਕਿ ਕਦੋਂ ਕੋਈ ਜਜਮਾਨ ਸਾਡਾ ਆਵੇ, ਕਦੋਂ ਕੋਈ ਸਾਡਾ ਪੁਜਾਰੀ ਪੂਜਾ ਕਰਨ ਵਾਲਾ ਆਵੇ ਤੇ ਉਹਦੇ ਪਾਸੋਂ ਕੋਈ ਧਨ ਮਾਇਆ ਆਦਿਕ ਲਈਏ ਤੇ ਧਨ ਮਾਇਆ ਲੈ ਕੇ ਤੇ ਆਪਣਾ ਪੇਟ ਪਾਲੀਏ। ਭਾਵ ਬਹੁਤ ਸੰਸਾਰ ਵਿੱਚ ਐਸੇ ਗਿਆਨ ਧਿਆਨ ਦੀਆਂ ਗੱਲਾਂ ਕਰਨ ਵਾਲੇ ਵੀ ਨੇ ਜਿਹਨਾਂ ਦੀ ਸਮਾਧੀ ਕੇਵਲ ਬਗਲੇ ਦੀ ਤਰ੍ਹਾਂ ਹੈ, ਪਰੰਤੂ ਤੱਤ ਦੀ ਗੱਲ ਹੁਣ ਸੁਣਨੀ। ਸਾਧ ਸੰਗਤ ਗੁਰ ਸ਼ਬਦ ਸੁਣ, ਗੁਰਮੁਖ ਪੰਥ ਨਾ ਚਾਲ ਚਲੰਦੇ। ਕਹਿਣ ਲੱਗੇ ਸਾਧ ਸੰਗਤ ਵਿੱਚ ਜੁੜ ਕੇ ਗੁਰੂ ਦਾ ਸ਼ਬਦ ਸੁਣ ਕੇ ਤੇ ਗੁਰੂ ਦੀ ਦੱਸੀ ਹੋਈ ਮਤ ਦੇ ਉੱਤੇ ਨਹੀਂ ਚੱਲਦੇ, ਗੁਰੂ ਦੇ ਦੱਸੇ ਰਸਤੇ ਨੂੰ ਨਹੀਂ ਅਪਣਾਉਂਦੇ, ਕੇਵਲ ਤੇ ਕੇਵਲ ਧਰਮ ਨੂੰ ਵੀ ਪਖੰਡ ਬਣਾ ਲਿਆ। ਭਾਈ ਗੁਰਦਾਸ ਜੀ ਨੇ ਉੱਪਰ ਲਿਖੇ ਜਿਹੜੇ ਕਰਮ ਨੇ ਨਾ, ਸਾਧ ਸੰਗਤ ਦਾਸ ਨੇ ਜਿਵੇਂ ਪਹਿਲਾਂ ਬੇਨਤੀ ਕੀਤੀ ਕਿ ਤੀਰਥਾਂ ਤੇ ਲੋਕ ਨਹਾਉਂਦੇ ਵੀ ਆ, ਚੁੱਭੀਆਂ ਵੀ ਮਾਰਦੇ, ਜਾਪ ਤਪ ਵੀ ਕਰਦੇ, ਵੇਦਾਂ ਦੇ ਪਾਠ ਸੁਣਦੇ ਤੇ ਸੁਣਾਉਂਦੇ ਵੀ ਆ, ਪਰ ਸਾਧ ਸੰਗਤ ਉਹ ਸਾਰੇ ਦੇ ਸਾਰੇ ਕਰਮ ਕਾਂਡ ਨੇ, ਉਹਨਾਂ ਸਾਰਿਆਂ ਦੀਆਂ ਸਮਾਧੀਆਂ ਕੇਵਲ ਤੇ ਕੇਵਲ ਬਗਲੇ ਦੀ ਤਰ੍ਹਾਂ ਨੇ। ਜੇ ਨਹੀਂ ਉਹਨਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਤੇ ਗੁਰੂ ਦੇ ਦੱਸੇ ਰਸਤੇ ਦੇ ਉੱਤੇ ਨਹੀਂ ਚੱਲਣਾ ਕੀਤਾ, ਕੇਵਲ ਉਹ ਸਾਰੇ ਦੇ ਸਾਰੇ ਲੋਕ ਭਟਕ ਹੀ ਰਹੇ, ਠੋਕਰਾਂ ਹੀ ਖਾ ਰਹੇ। ਭਾਵ ਤੀਰਥ ਅਸਥਾਨਾਂ ਤੇ ਜਾ ਕੇ ਵੀ ਮੁਕਤੀ ਨਹੀਂ ਮਿਲ ਸਕਦੀ ਜੇ ਮਨ ਹਿਰਦੇ ਵਿੱਚ ਨਹੀਂ ਵਸਿਆ ਸਤਨਾਮ ਸ੍ਰੀ ਵਾਹਿਗੁਰੂ। ਮਨ ਹਿਰਦੇ ਚ ਜੇ ਨਹੀਂ ਵਸਿਆ ਗੁਰੂ ਦਾ ਸ਼ਬਦ ਤਾਂ ਭਾਈ ਗੁਰਦਾਸ ਜੀ ਕਹਿਣ ਲੱਗੇ, ਕਪਟ ਸਨੇਹੀ ਫਲ ਨਾ ਲਹੰਦੇ। ਜਿਨ੍ਹਾਂ ਦੇ ਦਿਲ ਹਿਰਦੇ ਵਿੱਚ ਕਪਟ ਨਾਲ ਹੀ ਸਨੇਹ ਬਣਿਆ, ਉਹ ਆਤਮਿਕ ਆਨੰਦ ਦਾ ਫਲ ਨਹੀਂ ਪ੍ਰਾਪਤ ਕਰ ਸਕਦੇ, ਕਿਉਂਕਿ ਬੱਗਾ ਬੱਗੇ ਕਪੜੇ ਤੀਰਥ ਮੰਜ ਵਸੰਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਆ। ਇੱਥੇ ਤੇ ਹੰਸਾਂ ਹੀਰਾ ਮੋਤੀ ਚੁਗਣਾ, ਇੱਥੇ ਤੇ ਹੰਸ ਚਾਹੀਦੇ ਗੁਰੂ ਦੇ ਦਰ ਤੇ। ਸਾਧ ਸੰਗਤ, ਜਿਹੜੇ ਹੰਸਾਂ ਦਾ ਖਾਣਾ ਕੀ ਹੈ, ਮੋਤੀ ਚੁਗਣਾ, ਮੋਤੀ ਆਦਿਕ ਚੁਗਦੇ ਨੇ, ਉਹਨਾਂ ਦਾ ਖਾਣਾ ਹੀ ਹੀਰੇ ਮੋਤੀ ਹੈ। ਬਾਗ ਡੱਡਾਂ ਪਾਲਣ ਜਾਵੇ ਤੇ ਜਿਹੜਾ ਬਗਲਾ ਉਹ ਕੇਵਲ ਡੱਡੀਆਂ ਮੱਛੀਆਂ ਲੱਭਦਾ ਫਿਰਦਾ, ਕਈ ਕਿੱਥੋਂ ਖਾਣ ਵਾਸਤੇ ਮਿਲਣਗੇ। ਇਸ ਲਈ ਤੀਰਥਾਂ ਤੇ ਇਕੱਠੇ ਹੋਣ ਤੋਂ ਭਾਵ ਕਿ ਸੰਸਾਰ ਜਗਤ ਦੇ ਵਿੱਚ ਕਰਮ ਕਾਂਡਾਂ ਵਿੱਚ ਲੋਕ ਪਏ ਨੇ ਤੇ ਕਰਮ ਕਾਂਡਾਂ ਵਿੱਚ ਪੈ ਕੇ ਐਵੇਂ ਸੰਸਾਰ ਜਗਤ ਨਾਲ ਠੱਗੀਆਂ ਹੀ ਮਾਰਦੇ ਫਿਰਦੇ ਨੇ। ਜ਼ਿੰਦਗੀ ਦਾ ਬੇੜਾ ਉਹਨਾਂ ਦਾ ਪਾਰ ਹੈ ਜਿਨ੍ਹਾਂ ਦੇ ਹਿਰਦੇ ਚ ਨਾਮ ਵਸਿਆ, ਜਿਨ੍ਹਾਂ ਨੇ ਸਾਧ ਸੰਗਤ ਵਿੱਚ ਜੁੜ ਕੇ ਸ਼ਬਦ ਦੀ ਕਮਾਈ, ਬਾਣੀ ਦੀ ਕਮਾਈ ਕੀਤੀ, ਗੁਰੂ ਦੇ ਆਸ਼ੇ ਤੇ ਚੱਲ ਕੇ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਵਿੱਚ ਜੁੜਨਾ ਕੀਤਾ, ਉਹ ਹੀ ਭਾਵ ਸਾਗਰ ਤੋਂ ਪਾਰ ਹੋ ਸਕਦੇ ਹਨ। ਉਹਨਾਂ ਦੀ ਜ਼ਿੰਦਗੀ ਦਾ ਬੇੜਾ ਪਾਰ ਆ ਜਿਹੜੇ ਨਾਮ ਸਿਮਰਨ ਨਾਲ ਸਾਂਝ ਪਾਉਂਦੇ ਨੇ। ਬਾਕੀ ਸਾਰੇ ਕਰਮ ਕਾਂਡ ਹੀ ਨੇ ਜਿਨ੍ਹਾਂ ਨੂੰ ਪੰਚਮ ਪਾਤਸ਼ਾਹ ਜੀ ਨੇ ਪਾਵਨ ਬਾਣੀ ਵਿੱਚ ਫੁਰਮਾਨ ਕੀਤਾ, ਕਰਮ ਧਰਮ ਪਾਖੰਡ ਜੋ ਦੀਸਾ ਹੈ, ਤਿੰਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ, ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਗੁਰੂ ਦੀ ਕਿਰਪਾ ਨਾਲ ਉਹੀ ਲੋਕ ਸੰਸਾਰ ਭਾਵ ਸਾਗਰ ਤੋਂ ਤਰਦੇ ਨੇ ਜਿਹੜੇ ਗੁਰੂ ਦੇ ਬਚਨਾਂ ਨੂੰ ਕਮਾਉਂਦੇ ਹਨ, ਜਿਹੜੇ ਰੱਬ ਦੇ ਪਿਆਰਿਆਂ ਦੇ ਦਿੱਤੇ ਬਚਨਾਂ ਦੀ ਆਪਣੀ ਜ਼ਿੰਦਗੀ ਵਿੱਚ ਕਮਾਈ ਕਰਦੇ ਹਨ। ਅਗਰ ਨਹੀਂ ਤੇ ਸੰਸਾਰ ਵਿੱਚ ਜਿੰਨੇ ਮਰਜ਼ੀ ਜਾਪ ਤਾਪ ਕਰਮ ਕਾਂਡ ਤੇ ਤੀਰਥਾਂ ਤੇ ਨਹਾਈ ਜਾਓ, ਜ਼ਿੰਦਗੀ ਦਾ ਬੇੜਾ ਪਾਰ ਨਹੀਂ ਹੋ ਸਕਦਾ। ਜੇ ਮਨ ਹਿਰਦੇ ਵਿੱਚ ਕਪਟ ਬੈਠੀ ਹੈ, ਧੋਖਾ ਹੈ ਮਨ ਹਿਰਦੇ ਚ, ਕਿਆ ਜਪ ਕਿਆ ਤਪ ਕਿਆ ਵਰਤ ਪੂਜਾ, ਜਾਂ ਕਹਿ ਰਿਦੇ ਭਾਉ ਹੈ ਦੂਜਾ, ਰੇ ਜਨ ਮਨ ਮਾਧੋ ਸਿਉ ਲਾਈਐ, ਚ ਚਤੁਰਾਈ ਨਾ ਚਤੁਰ ਕੁਝ ਪਾਈਏ। ਚਤੁਰਾਈਆਂ ਦੇ ਨਾਲ ਰੱਬ ਨਹੀਂ ਮਿਲਦਾ, ਚਤੁਰਾਈਆਂ ਸਿਆਣਪਾਂ ਦੇ ਨਾਲ ਉਸ ਪਰਮੇਸ਼ਰ ਨੂੰ ਨਹੀਂ ਪਾਇਆ ਜਾ ਸਕਦਾ। ਉਸ ਪਰਮੇਸ਼ਰ ਦਾ ਦੀਦਾਰ ਤਾਂ ਭੋਲੇ ਪਾਏ ਮਿਲੇ ਰਗੁਰਾਇਆ ਨਾਮ ਸਿਮਰਨ ਤੇ ਸ਼ਬਦ ਦੀ ਕਮਾਈ ਕਰਕੇ ਹੁੰਦਾ। ਕਹਿਣ ਦਾ ਭਾਵ ਜਿਤਨਾ ਮਰਜ਼ੀ ਬਾਹਰੋਂ ਲਿਬਾਸ ਵੀ ਵਧੀਆ ਹੋਵੇ, ਕੱਪੜੇ ਵੀ ਧਰਮੀ ਲੋਕਾਂ ਵਾਲੇ ਪਾਏ ਹੋਣ, ਤੀਰਥ ਅਸਥਾਨਾਂ ਦੇ ਉੱਤੇ ਵੀ ਬਹੁਤ ਨਹਾਉਂਦਾ ਹੋਵੇ, ਦਾਨ ਪੁੰਨ ਵੀ ਕਰਦਾ ਹੋਵੇ, ਪਰੰਤੂ ਜੇ ਮਨ ਹਿਰਦੇ ਵਿੱਚੋਂ ਕਪਟ ਨਹੀਂ ਮੁੱਕੀ, ਰੱਬ ਦੇ ਘਰ ਪ੍ਰਵਾਨ ਨਹੀਂ ਹੋ ਸਕਦਾ। ਹਿਰਦੈ ਕਪਟ ਮੁੱਖ ਗਿਆਨੀ, ਝੂਠੇ ਕਹਾਂ ਬਲੋਵਸ ਪਾਣੀ, ਕਾਇਆ ਮਾਂਜਸ ਕੌਣ ਗੁਨਾ, ਜੋ ਘੱਟ ਭੀਤਰ ਹੈ ਮਲਣਾ। ਭਗਤ ਕਬੀਰ ਸਾਹਿਬ ਜੀ ਦਾ ਫਰਮਾਨ, ਕਹਿਣ ਲੱਗੇ ਹਿਰਦੈ ਕਪਟ, ਕਪਟ ਦਾ ਅਰਥ ਹੁੰਦਾ ਧੋਖਾ, ਫਰੇਬ, ਛਲ, ਭਾਵ ਬਾਹਰੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ। ਜਿਹੜਾ ਜਿਸ ਦਾ ਇਹੋ ਜਿਹਾ ਜੀਵਨ ਹੈ ਉਹਨੂੰ ਕਪਟੀ ਬੰਦਾ ਕਹਿੰਦੇ ਨੇ, ਕਿ ਇਹਦੇ ਅੰਦਰ ਕਪਟ ਹੈ। ਹਿਰਦੈ ਕਪਟ ਮੁੱਖ ਗਿਆਨੀ, ਮੂੰਹ ਤੋਂ ਗਿਆਨ ਦੀਆਂ ਗੱਲਾਂ, ਦਿਲ ਦੇ ਵਿੱਚ ਧੋਖਾ ਤੇ ਕਪਟ ਭਰਿਆ। ਝੂਠੇ ਕਹਾਂ ਬਲੋਵਸ ਪਾਣੀ, ਝੂਠਿਆ ਜੇ ਮਨ ਹਿਰਦੇ ਵਿੱਚ ਕਪਟ ਤੇ ਬਾਹਰੋਂ ਗਿਆਨ ਦੀਆਂ ਗੱਲਾਂ ਕਰਦਾ ਹੈ, ਐਵੇਂ ਪਾਣੀ ਰਿੜਕੀ ਜਾਂਦਾ। ਪਾਣੀ ਰਿੜਕਣ ਨਾਲ ਮੱਖਣ ਨਹੀਂ ਨਿਕਲਣਾ, ਘਿਓ ਨਹੀਂ ਪ੍ਰਾਪਤ ਹੋਣਾ। ਝੂਠੇ ਕਹਾਂ ਬਲੋਵਸ ਪਾਣੀ, ਬਲੋਵਸ ਦਾ ਅਰਥ ਹੁੰਦਾ ਰਿੜਕਣਾ, ਕਾਹਨੂੰ ਪਾਣੀ ਰਿੜਕਦਾ। ਕਾਇਆ ਮਾਂਜਸ ਕੌਣ ਗੁਨਾ, ਕਾਇਆ ਨੂੰ ਬਾਹਰੋਂ ਮਾਂਜ ਮਾਂਜ ਕੇ ਤੇ ਤੀਰਥਾਂ ਤੇ ਨਹਾ ਕੇ ਕੀ ਕਰ ਲਏਗਾ। ਜੋ ਘੱਟ ਭੀਤਰ ਹੈ ਮਲਣਾ, ਜਦੋਂ ਮੈਲ ਤੇਰੇ ਹਿਰਦੇ ਦੇ ਵਿੱਚ ਬੈਠੀ ਹੈ, ਬਾਹਰੋਂ ਕਾਹਦੇ ਵਾਸਤੇ ਨਹਾਈ ਜਾਂਦਾ ਤੇ ਬਾਹਰੋਂ ਕਾਹਦੇ ਵਾਸਤੇ ਤੀਰਥਾਂ ਤੇ ਭਟਕਦਾ ਫਿਰਦਾ। ਹਿਰਦੇ ਦਾ ਕਪਟ ਹੀ ਮੈਲ ਹੈ, ਹਿਰਦੇ ਦੇ ਅੰਦਰ ਵਿਸ਼ਿਆਂ ਵਿਕਾਰਾਂ ਦੀ ਮੈਲ ਭਰੀ ਤੇ ਬਾਹਰੋਂ ਗਿਆਨ ਦੀਆਂ ਗੱਲਾਂ ਤੇ ਤੀਰਥਾਂ ਤੇ ਨਹਾਉਂਦਾ ਫਿਰਦਾ। ਹਿਰਦੇ ਕਪਟ ਮੁੱਖ ਗਿਆਨੀ, ਝੂਠੇ ਕਹਾਂ ਬਲੋਵਸ ਪਾਣੀ, ਕਾਇਆ ਮਾਂਜ ਸਕਾਉਣ ਗੁਨਾ, ਭਾਵ ਕਾਇਆ ਨੂੰ ਮਾਂਜ ਕੇ ਕਿਹੜਾ ਗੁਣ ਧਾਰਨ ਕਰ ਲਏਗਾ। ਜੋ ਘੱਟ ਭੀਤਰ ਹੈ ਮਲਣਾ, ਲੌਕੀ 68 ਤੀਰਥ ਨਾਈ, ਲੌਕੀ ਭਾਵ ਤੂੰਬੀ, ਕੌੜਾ ਕੱਦੂ ਵੀ ਆਪਾਂ ਕਹਿ ਦਿੰਦੇ ਹਾਂ, ਕਹਿੰਦੇ ਉਹ ਜਿਹੜੀ ਤੂੰਬੀ ਉਹਨੂੰ 68 ਤੀਰਥਾਂ ਤੇ ਇਸ਼ਨਾਨ ਕਰਾ ਪਾਵੇ। ਲੌਕੀ 68 ਤੀਰਥ ਨਾਈ, ਕੌਰਾਪਨ ਤਉ ਨਾ ਜਾਈ, ਕਹਿ ਕਬੀਰ ਵਿਚਾਰੀ ਭਾਵ ਸਾਗਰ ਤਾਰ ਮੁਰਾਰੀ। ਸਾਰੀ ਦੀ ਸਾਰੀ ਵਿਚਾਰ ਇਹ ਹੈ ਕਿ ਉਹਦੇ ਮਾਲਕ ਦੇ ਚਰਨਾਂ ਤੇ ਡਿੱਗ, ਉਹਦੇ ਅੱਗੇ ਅਰਦਾਸ ਕਰ, ਗੁਰੂ ਦੀ ਸ਼ਰਨ ਵਿੱਚ ਆਣ ਕੇ ਅੰਦਰ ਦਾ ਕਪਟ ਦੂਰ ਕਰ ਤੇ ਉਹਦੇ ਚਰਨਾਂ ਚ ਅਰਦਾਸ ਕਰ, ਸਤਿਗੁਰ ਜੀ ਮੇਰੀ ਬਾਂਹ ਫੜ ਕੇ ਮੇਰੀ ਜ਼ਿੰਦਗੀ ਦਾ ਬੇੜਾ ਭਵ ਸਾਗਰ ਤੋਂ ਪਾਰ ਕਰ ਦੋ। ਇਹੋ ਹੀ ਸਾਧਨ ਹੈ ਸੰਸਾਰ ਸਾਗਰ ਤੋਂ ਪਾਰ ਹੋਣ ਦਾ। ਵਾਰ 17ਵੀਂ ਦੀ ਪੌੜੀ 4 ਵਿੱਚ ਪਾਵਨ ਬਚਨ ਉਚਾਰਨ ਕਰ ਰਹੇ ਹਨ। ਸਾਵਣ ਵਣ ਹਰੀਆਵਲੇ, ਵੁੱਠੈ ਸੁੱਕੈ ਅੱਕ ਜਵਾਹਾ, ਤ੍ਰਿਪਤ ਬਬੀਹੇ ਸੁਵਾਂਤ ਬੂੰਦ, ਸਿਪ ਅੰਦਰ ਮੋਤੀ ਓ ਮਾਹਾ, ਕਦਲੀ ਵਣਹੁ ਕਪੂਰ ਹੋਏ, ਕੱਲਰ ਕਵਲ ਨ ਹੋਏ ਸਮਾਹਾ, ਬਿਸੀਅਰ ਮੂਹੇ ਕਾਲ ਕੂਟ ਹੋਏ, ਧਾਤ ਸੁਪਾਤਰ ਕੁਪਾਤਰ ਦੁਰਾਹਾ, ਸਾਧ ਸੰਗਤ ਗੁਰ ਸ਼ਬਦ ਸੁਣ, ਸ਼ਾਂਤ ਨ ਆਵੈ ਉਬੈ ਸਾਹਾ, ਗੁਰਮੁਖ ਸੁਖ ਫਲ ਪਿਰਮ ਰਸ, ਮਨਮੁਖ ਬਦਰਾਹੀ ਬਦਰਾਹਾ, ਮਨਮੁਖ ਟੋਟਾ ਗੁਰਮੁਖ ਲਾਹਾ, ਮਨਮੁਖ ਟੋਟਾ ਗੁਰਮੁਖ ਲਾਹਾ। ਕਹਿਣ ਲੱਗੇ ਸਾਵਣ ਵਣ ਹਰੀਆਵਲੇ, ਵੁੱਠੈ ਸੁੱਕੈ ਅੱਕ ਜਵਾਹ। ਸਾਵਣ ਦੇ ਮਹੀਨੇ ਵਿੱਚ ਵਰਖਾ ਬਹੁਤ ਹੁੰਦੀ, ਮੀਂਹ ਪੈਂਦਾ ਹੈ। ਤੋ ਕਹਿਣ ਲੱਗੇ ਸਾਵਣ ਦੇ ਵਸਣ ਨਾਲ, ਭਾਵ ਬੱਦਲਾਂ ਦੇ ਬਰਸਣ ਨਾਲ, ਸਾਵਣ ਦੇ ਮਹੀਨੇ ਚ ਸਾਰੇ ਦੇ ਸਾਰੇ ਬਿਰਸ਼ ਘਾਹ ਬੂਟੇ ਹਰੇ ਹੁੰਦੇ ਹਨ, ਅੱਕ ਅਤੇ ਜਵਾਹ ਸੁੱਖ ਜਾਂਦੇ ਹਨ। ਹੁਣ ਧਿਆਨ ਨਾਲ ਸੁਣਨਾ ਬਚਨ, ਭਾਈ ਗੁਰਦਾਸ ਜੀ ਦੱਸਣਗੇ ਕੀ। ਕਹਿਣ ਲੱਗੇ ਸਾਵਣ ਦੇ ਮਹੀਨੇ ਚ ਵਰਖਾ ਹੋਈ, ਮੀਂਹ ਪਿਆ, ਬਾਕੀ ਤੇ ਸਾਰੇ ਦੇ ਸਾਰੇ ਬਿਰਸ਼ ਬੂਟੇ ਘਾਹ ਆਦਿਕ ਹਰੇ ਹੋਏ, ਪਰ ਜਿਹੜਾ ਅੱਕ ਤੇ ਜਵਾਹਾਂ ਦਾ ਬੂਟਾ ਹੈ, ਸਾਧ ਸੰਗਤ ਸਾਵਣ ਦੇ ਮਹੀਨੇ ਵਿੱਚ ਜਦੋਂ ਮੀਂਹ ਪੈਂਦਾ ਇਹ ਦੋਵੇਂ ਸੁੱਕ ਜਾਂਦੇ ਨੇ। ਤ੍ਰਿਪਤ ਬਬੀਹੇ ਸੁਵਾਂਤ ਬੂੰਦ, ਸਿਪ ਅੰਦਰ ਮੋਤੀ ਉਮਾਹ। ਕਹਿਣ ਲੱਗੇ ਹੁਣ ਮੀਂਹ ਪਿਆ, ਬੜੀ ਵਰਖਾ ਹੋਈ, ਬਬੀਹੇ ਦੇ ਮੂੰਹ ਵਿੱਚ ਸਵਾਂਤੀ ਨਛੱਤਰ ਦੀ ਬੂੰਦ ਪਵੇ ਤਾਂ ਉਹ ਐ ਤ੍ਰਿਪਤ ਹੋ ਜਾਂਦਾ। ਜਿਹੜਾ ਬਬੀਆ ਚਾਤਰਿਕ ਹੈ ਰੱਜ ਜਾਂਦਾ, ਉਹ ਸਿਪ ਦੇ ਮੂੰਹ ਵਿੱਚ ਪੈ ਜਾਵੇ ਉਹ ਸਵਾਂਤੀ ਨਛੱਤਰ ਦੀ ਬੂੰਦ, ਤਾਂ ਸਾਧ ਸੰਗਤ ਮੋਤੀ ਦਾ ਕੀੜਾ ਬੜਾ ਖੁਸ਼ ਹੁੰਦਾ, ਉਹਨੂੰ ਆਨੰਦ ਬਣਦਾ। ਔਰ ਸਾਧ ਸੰਗਤ ਕਦਲੀ ਵਣੋ ਕਪੂਰ ਹੋਏ, ਕੱਲਰ ਕੰਵਲ ਨਾ ਹੋਏ ਸਮਾਹਾ। ਕਹਿੰਦੇ ਕੇਲੇ ਦੇ ਬੂਟੇ ਵਿੱਚ ਉਹ ਸਵਾਂਤੀ ਬੂੰਦ ਪਵੇ ਤਾਂ ਕਪੂਰ ਹੋ ਜਾਂਦਾ ਹੈ, ਪਰੰਤੂ ਜੇ ਕੱਲਰ ਦੇ ਵਿੱਚ ਪੈ ਜਾਏ ਤੇ ਕਮਲਾਂ ਦੀ ਰੌਣਕ ਹੋ ਜਾਂਦੀ ਹੈ। ਵਿਸੀਅਰ ਮੂਹੇ ਕਾਲ ਕੂਟ ਹੋਏ, ਧਾਤ ਸੁਪਾਤਰ ਕੁਪਾਤਰ ਦੁਰਾਹਾ। ਵਿਸੀਅਰ ਕਹੀਏ ਸੱਪ ਨੂੰ, ਕਹਿੰਦੇ ਸੱਪ ਦੇ ਮੂੰਹ ਵਿੱਚ ਉਹ ਸਵਾਂਤੀ ਬੂੰਦ ਪੈ ਜਾਵੇ ਤਾਂ ਕਾਲ ਕੂਟ ਵਿੱਚ ਹੁੰਦੀ ਹੈ, ਭਾਵ ਸਾਧ ਸੰਗਤ ਯਰ ਬਣਦੀ। ਕਹਿੰਦੇ ਗੱਲ ਕੀ ਵੀ ਸੁਪਾਤਰ ਕਹੀਏ ਵੀ ਚੰਗੇ ਭਾਂਡੇ ਵਿੱਚ ਪਵੇ ਤੇ ਚੰਗੀ ਵਸਤੂ, ਕੁਪਾਤਰ ਵਿੱਚ ਪਵੇ ਤਾਂ ਉਲਟੀ ਸ਼ੈ ਬਣ ਜਾਂਦੀ ਹੈ। ਹੁਣ ਸਾਧ ਸੰਗਤ ਹੁਣ ਪਿਆ ਤੇ ਸਾਵਣ ਦਾ ਮੀਂਹ ਸਾਰੀਆਂ ਥਾਵਾਂ ਤੇ, ਕਈਆਂ ਬੂਟਿਆਂ ਨੂੰ ਹਰੇ ਕਰ ਦਿੱਤਾ, ਪਰ ਅੱਕ ਤੇ ਜਵਾਂ ਦਾ ਬੂਟਾ ਉਹਨੇ ਸਾੜ ਦਿੱਤਾ। ਭਾਵ ਹੁਣ ਜਿਹੜੇ ਬਾਕੀ ਬੂਟੇ ਨੇ ਉਹ ਸੁਪਾਤਰ ਨੇ, ਜਿਹੜੇ ਹਰੇ ਭਰੇ ਹੋ ਗਏ ਤੇ ਕੋ ਪਾਤਰ, ਅੱਕ ਦਾ ਤੇ ਜਵਾਹਾਂ ਦਾ ਬੂਟਾ। ਇਸੇ ਤਰ੍ਹਾਂ ਬਬੀਏ ਦੇ ਸਵਾਂਤੀ ਬੂੰਦ ਪਈ ਤਾਂ ਸਾਧ ਸੰਗਤ ਉੱਥੇ ਕਈ ਮਹੀਨਿਆਂ ਵਾਸਤੇ ਸਾਧ ਸੰਗਤ ਉਹ ਜਿਹੜਾ ਬਬੀਆ ਚਾਤਰਿਕ ਹੈ ਉਹ ਤ੍ਰਿਪਤ ਹੋ ਜਾਂਦਾ। ਸੱਪ ਦੇ ਮੂੰਹ ਵਿੱਚ ਪਈ ਤਾਂ ਕਾਲਕੂਟ ਚ ਹੁੰਦੀ ਹੈ। ਕਹਿਣ ਦਾ ਭਾਵ ਇੱਕ ਸੋ ਪਾਤਰ ਨੇ, ਇੱਕ ਕੋ ਪਾਤਰ। ਗੁਰੂ ਤੇ ਸਾਰਿਆਂ ਦੇ ਉੱਤੇ ਸ਼ਬਦ ਦੀ ਵਰਖਾ ਕਰਦਾ ਹੈ, ਨਾਮ ਦੀ ਵਰਖਾ ਕਰਦਾ, ਪਰ ਕਈ ਐਸੇ ਨੇ ਸਾਧ ਸੰਗਤ ਜਿਹੜੇ ਸਤਿਗੁਰ ਦਾ ਸ਼ਬਦ ਕਮਾ ਕੇ ਨਾਮ ਬਾਣੀ ਤੇ ਸੇਵਾ ਭਗਤੀ ਚ ਜੁੜ ਜਾਂਦੇ ਆ। ਕਈ ਐਸੇ ਨੇ ਜਿਹੜੇ ਸੰਸਾਰ ਜਗਤ ਵਿੱਚ ਵਿਚਰਦਿਆਂ ਹੋਇਆਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਭੂਤਨਾ, ਬੇਤਾਲਾ ਤੇ ਕੁਰਾਈਆ ਆਖਦੇ। ਭਾਈ ਗੁਰਦਾਸ ਜੀ ਹੁਣ ਬਚਨ ਦੱਸਦੇ ਹਨ ਕਿ ਸਾਧ ਸੰਗਤ ਗੁਰ ਸ਼ਬਦ ਸੁਣ ਸ਼ਾਂਤ ਨ ਆਵੈ ਉਬੈ ਸਾਹਾ। ਸਾਧ ਸੰਗਤ ਸਾਵਣ ਮਹੀਨੇ ਦੇ ਬੱਦਲ ਵਾਂਗੂ ਗੁਰੂ ਸ਼ਬਦ ਨੂੰ ਸੁਣ ਕੇ ਮਨਮੁਖ ਲੋਕ ਆ ਜਿਹੜੇ ਉਹ ਅੱਕ ਤੇ ਜਵਾਹਾਂ ਵਾਂਗੂ ਸੁੱਕ ਜਾਂਦੇ ਆ। ਸ਼ਾਂਤੀ ਨਾ ਹੋਣ ਦੇ ਕਾਰਨ ਉੱਭੇ ਸਾਹ ਲੈਂਦੇ ਆ, ਉਹਨਾਂ ਨੂੰ ਸ਼ਾਂਤੀ ਤੇ ਆਨੰਦ ਨਹੀਂ ਮਿਲਿਆ, ਕਿਉਂਕਿ ਬੱਦਲ ਬਰਸਿਆ, ਮੀਂਹ ਪਿਆ ਤੇ ਸਾਧ ਸੰਗਤ ਮਨਮੁਖ ਲੋਕ ਜਿਹੜੇ ਉਹ ਅੱਕ ਤੇ ਜਵਾਹਾਂ ਦੇ ਬੂਟਿਆਂ ਦੀ ਤਰ੍ਹਾਂ ਉਹਨਾਂ ਦੇ ਜੀਵਨ ਵਿੱਚ ਹਰਿਆਵਲ ਨਹੀਂ ਆਈ। ਗੁਰਮੁਖ ਸੁਖ ਫਲ ਪਿਰਮ ਰਸ, ਮਨਮੁਖ ਬਦਰਾਹੀ ਬਦਰਾਹਾ। ਜਿਹੜੇ ਗੁਰਮੁਖ ਜਾਣੇ ਆ ਉਹ ਚਾਤਰਿਕ ਅਤੇ ਸਿਪੀ ਵਾਂਗੂ ਹਾਂ, ਕਿਉਂਕਿ ਉਹਨਾਂ ਨੂੰ ਸੁਖ ਫਲ ਤੇ ਪ੍ਰੇਮ ਰਸ ਪ੍ਰਾਪਤ ਹੁੰਦਾ ਜਦੋਂ ਸਤਿਗੁਰੂ ਬੱਦਲ ਬਣ ਕੇ ਨਾਮ ਦੀ ਵਰਖਾ ਕਰਦੇ ਹਨ। ਤੇ ਜਿਹੜੇ ਮਨਮੁਖ ਆ ਸਾਧ ਸੰਗਤ ਐਸੇ ਬਦਰਾਹੀ, ਬਦਰਾਹੀ ਦਾ ਮਤਲਬ ਬਾਦਰਾਹ ਤੇ ਚੱਲਣ ਵਾਲੇ, ਭੈੜੇ ਰਾਹ ਤੇ ਚੱਲਣ ਵਾਲੇ ਤੇ ਵਿਕਾਰੀ ਹਨ, ਉਹ ਵਿਕਾਰਾਂ ਵਾਲੇ ਪਾਸੇ ਤੇ ਪਾਪਾਂ ਵਾਲੇ ਪਾਸੇ ਹੀ ਦੌੜਦੇ ਨੇ। ਮਨਮੁਖ ਟੋਟਾ ਗੁਰਮੁਖ ਲਾਹਾ, ਇਸ ਲਈ ਮਨਮੁਖਾਂ ਨੂੰ ਘਾਟਾ ਹੀ ਘਾਟਾ ਹੈ ਤੇ ਗੁਰਮੁਖਾਂ ਨੂੰ ਲਾਭ ਹੀ ਲਾਭ ਹੈ। ਗੁਰਮੁਖ ਜਨ ਜਿਹੜੇ ਹਨ ਸਾਧ ਸੰਗਤ ਉਹ ਲਾਭ ਪ੍ਰਾਪਤ ਕਰਦੇ ਹਨ, ਆਤਮਿਕ ਆਨੰਦ ਪ੍ਰਾਪਤ ਕਰਦੇ ਨੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਸਾਵਣ ਦੇ ਮਹੀਨੇ ਦੇ ਬਰਸਣ ਦਾ ਜ਼ਿਕਰ ਕੀਤਾ ਹੈ ਆਪਣੀ ਪਾਵਨ ਬਾਣੀ ਚ। ਸਤਿਗੁਰੂ ਪਾਤਸ਼ਾਹ ਜੀ ਨੇ ਵੀ ਇਹ ਜ਼ਿਕਰ ਕੀਤਾ ਕਿ ਸਾਧ ਸੰਗਤ ਨਾਨਕ ਸਾਵਣ ਜੇ ਵਸੈ ਚੌ ਉਮਾਹਾ ਹੋਏ, ਨਾਗਾਂ ਮਿਰਗਾਂ ਮੱਛੀਆਂ ਰਸੀਆਂ ਹਰ ਤਨ ਹੋਏ। ਨਾਨਕ ਸਾਵਣ ਜੇ ਵਸੈ ਚਹੋਂ ਵਿਛੋੜਾ ਹੋਏ, ਗਾਈ ਕੁੱਤਾ ਨਿਰਧਨਾ ਪੰਥੀ ਚਾਕਰ ਹੋਏ। ਇਹ ਦੋ ਸਲੋਕ ਨੇ ਸਾਧ ਸੰਗਤ ਜਿਹੜੇ ਦਾਸ ਨੇ ਆਪ ਸੰਗਤਾਂ ਨੂੰ ਸਰਵਣ ਕਰਾਏ ਪੜ੍ਹੇ ਨੇ, ਥੋੜਾ ਜਿਹਾ ਇਹਨਾਂ ਦਾ ਅਰਥ ਸਰਵਣ ਕਰ ਲੈਣਾ। ਸਾਵਣ ਦਾ ਮਹੀਨਾ ਬਰਸਦਾ, ਮੀਂਹ ਪੈਂਦਾ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਫੁਰਮਾਨ ਕਰਦੇ ਨੇ ਚਾਰ ਤਰ੍ਹਾਂ ਦੇ ਲੋਕ ਨੇ ਜਿਹੜੇ ਖੁਸ਼ ਹੁੰਦੇ ਸਾਵਣ ਦਾ ਮੀਂਹ ਪੈਣ ਨਾਲ, ਤੇ ਧੰਨ ਗੁਰੂ ਨਾਨਕ ਦੇਵ ਦਾਤਾ ਜੀ ਕਹਿੰਦੇ ਚਾਰ ਤਰ੍ਹਾਂ ਦੇ ਉਹ ਵੀ ਲੋਕ ਨੇ ਜਿਹੜੇ ਦੁਖੀ ਹੁੰਦੇ। ਪੁੱਛਿਆ ਕੌਣ ਕੌਣ? ਕਹਿਣ ਲੱਗੇ ਨਾਨਕ ਸਾਵਣ ਜੇ ਵਸੈ ਚੌ ਉਮਾਹਾ ਹੋਏ, ਚਾਰ ਜਣਿਆਂ ਦੇ ਅੰਦਰ ਬੜਾ ਉਮਾਹ ਖੁਸ਼ੀ ਹੁੰਦੀ ਹੈ। ਕਿੰਨਾ ਕਿੰਨਾ ਦੇ ਅੰਦਰ ਨਾਗਾਂ ਮਿਰਗਾਂ ਮੱਛੀਆਂ ਰਸੀਆਂ ਹਾਰ ਤਨ ਹੋਏ। ਕਹਿਣ ਲੱਗੇ ਨਾਗਾਂ ਸੱਪ ਆਦਿਕ ਜਿਹੜੇ ਧਰਤੀ ਦੇ ਉੱਤੇ ਰੀਂਘਣ ਵਾਲੇ ਜੀਵ ਨੇ, ਸੱਪ ਆਦਿਕ ਜੰਗਲਾਂ ਚ ਰਹਿੰਦੇ, ਜਿਹੜੇ ਜਦੋਂ ਬੜਾ ਘਣਾ ਮੀਂਹ ਪਿਆ ਵਰਖਾ ਹੋਈ ਤੇ ਸਾਧ ਸੰਗਤ ਘਾਹ ਬੂਟੇ ਆਦਿਕ ਵੱਡੇ ਹੋ ਗਏ ਤੇ ਉਹ ਜਿਹੜੇ ਸੱਪ ਆਦਿਕ ਨੇ ਉਹਨਾਂ ਨੂੰ ਲੁਕਣ ਵਾਸਤੇ ਜਗ੍ਹਾ ਮਿਲ ਜਾਂਦੀ ਹੈ ਨਾਗਾਂ। ਦੂਸਰਾ ਕਹਿੰਦੇ ਮਿਰਗਾਂ ਜਿਹੜੇ ਘਾਹ ਚਰਨ ਵਾਲੇ ਜਾਨਵਰ ਨੇ, ਜਿਵੇਂ ਹਿਰਨ ਆਦਿਕ ਆ ਜਾਂ ਹੋਰ ਪਸ਼ੂ ਵੀ ਲੋਕ ਜਿਹੜੇ ਚਾਰਦੇ ਨੇ ਜੰਗਲਾਂ ਆਦਿਕਾਂ ਦੇ ਵਿੱਚ ਉਜਾੜ ਜਗ੍ਹਾ ਤੇ ਜਿੱਥੇ ਸਾਉਣ ਦਾ ਮਹੀਨਾ ਬਰਸਣ ਨਾਲ ਉੱਥੇ ਘਾਹ ਹਰਿਆ ਭਰਿਆ ਹੋ ਜਾਂਦਾ, ਪਸ਼ੂ ਚੁਰਦੇ ਚਰਦੇ ਨੇ, ਹਿਰਨ ਆਦਿਕ ਰੱਜ ਕੇ ਘਾਹ ਖਾਂਦੇ। ਇੱਕ ਦੱਸਿਆ ਨਾਗਾਂ ਭਾਵ ਸੱਪ ਆਦਿਕ ਜਿਨ੍ਹਾਂ ਨੂੰ ਲੁਕਣ ਆਦਿਕ ਵਾਸਤੇ ਜਗ੍ਹਾ ਮਿਲ ਜਾਂਦੀ ਬੂਟਿਆਂ 'ਚ, ਦੂਸਰੇ ਘਾਹ ਚਰਨ ਵਾਲੇ ਜਿਹੜੇ ਹਿਰਨ ਆਦਿਕ ਨੇ, ਨਾਗਾਂ ਮਿਰਗਾਂ ਮੱਛੀਆਂ, ਤੀਸਰਾ ਕਹਿੰਦੇ ਮੱਛੀਆਂ ਆਦਿਕ ਜਿਹੜੇ ਮੱਛੀਆਂ ਡੱਡੂ ਪਾਣੀ 'ਚ ਰਹਿਣ ਵਾਲੇ ਜੀਵ ਨੇ, ਜਿਹੜੇ ਜਿਹੜੇ ਤਲਾਬਾਂ ਦਾ ਟੋਬਿਆਂ ਦਾ ਪਾਣੀ ਸੁੱਕਾ ਸੀ ਉਹ ਹੁਣ ਪਾਣੀ ਨਾਲ ਭਰ ਗਏ ਤੇ ਮੱਛੀਆਂ ਆਦਿਕ ਉਹਦੇ ਵਿੱਚ ਤਾਰੀਆਂ ਲਾਉਂਦੀਆਂ। ਤੇ ਚੌਥਾ ਦੱਸਦੇ ਨੇ ਰਸੀਆ ਹਰ ਤਨ ਹੋਏ, ਜਿਨ੍ਹਾਂ ਨੂੰ ਹਰੀ ਪਰਮਾਤਮਾ ਨੇ ਚੋਖਾ ਧਨ ਮਾਇਆ ਆਦਿਕ ਦਿੱਤੀ ਹੈ ਉਹ ਹੁਣ ਆਪਣੇ ਘਰਾਂ 'ਚ ਬਹਿ ਕੇ ਉਹ ਵੀ ਰਸ ਭੋਗਦੇ ਹਨ। ਰਸੀਏ ਲੋਕ ਘਰ ਵਿੱਚ ਕਈ ਵਾਰੀ ਮੀਂਹ ਪੈਂਦਾ ਹੋਵੇ ਸਾਵਣ ਦੇ ਮਹੀਨੇ ਦਾ ਤੇ ਜਿਨ੍ਹਾਂ ਲੋਕਾਂ ਕੋਲ ਚਾਰ ਟਕੇ ਪੱਲੇ ਆ ਜਿਨ੍ਹਾਂ ਦੇ ਸਾਧ ਸੰਗਤ, ਉਹ ਆਪਣੇ ਘਰਦਿਆਂ ਨੂੰ ਫਿਰ ਕਹਿੰਦੇ ਨੇ ਭਾਈ ਅੱਜ ਮੀਂਹ ਪੈਂਦਾ ਬਰਸਾਤ ਲੱਗੀ ਆ, ਅੱਜ ਇੱਧਰ ਨਹੀਂ ਕੰਮ ਤੇ ਜਾਣਾ ਉੱਧਰ ਨਹੀਂ ਕੰਮ ਤੇ ਜਾਣਾ, ਪਕੌੜੇ ਕੱਢੋ, ਕੋਈ ਕਹਿੰਦਾ ਪੂੜੇ ਬਣਾਓ ਖੀਰ ਬਣਾਓ, ਆਪਣੇ ਘਰ ਬਹਿ ਕੇ ਖਾਂਦੇ ਪਾਓ, ਬੜੇ ਖੁਸ਼ ਨੇ ਸਾਧ ਸੰਗਤ ਦੇ ਚਾਰ ਜਣੇ ਖੁਸ਼ ਨੇ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਸਾਵਣ ਦਾ ਮਹੀਨਾ ਬਰਸਣ ਨਾਲ, ਫਿਰ ਪੰਕਤੀਆਂ ਇਹ ਵੀ ਸਾਂਝੀਆਂ ਕਰਦੇ ਹਾਂ, ਨਾਨਕ ਸਾਵਣ ਜੇ ਵਸੈ ਚੌਂ ਉਮਾਹਾ ਹੋਏ, ਨਾਗਾਂ ਮਿਰਗਾਂ ਮੱਛੀਆਂ ਰਸੀਆਂ ਹਰ ਤਨ ਹੋਏ। ਦੂਸਰੇ ਨੰਬਰ ਤੇ ਫਿਰ ਕਹਿੰਦੇ ਨੇ ਨਾਨਕ ਸਾਵਣ ਜੇ ਵਸੈ ਚੌਂ ਵਿਛੋੜਾ ਹੋਏ, ਇੱਥੇ ਵਿਛੋੜੇ ਦਾ ਅਰਥ ਹੈ ਦੁੱਖ ਹੋਣ। ਕਿੰਨਾ ਕਿੰਨਾ ਚਾਰ ਜਣਿਆਂ ਨੂੰ ਦੁੱਖ ਹੁੰਦਾ, ਗਾਈ ਪੁੱਤਾਂ ਨਿਰਧਨਾ ਪੰਥੀ ਚਾਕਰ ਹੋਏ। ਕਿਹੜੇ ਕਿਹੜੇ ਚਾਰ ਦੁਖੀ? ਗਾਈ ਪੁੱਤਾਂ, ਗਊਆਂ ਦੇ ਪੁੱਤ ਨੇ ਜਿਹੜੇ, ਭਾਵ ਬਲਦ ਆਦਿਕ ਬੈਲ। ਜਦੋਂ ਹੁਣ ਮੀਂਹ ਪਿਆ ਤੇ ਸਾਧ ਸੰਗਤ ਖੇਤ ਹੋਏ ਥੋੜੇ ਬਹੁਤੇ ਗਿੱਲੇ ਤੇ ਜਿਹੜੇ ਹਾਲ ਵਾਹੁਣ ਵਾਲੇ ਲੋਕ ਨੇ ਉਹ ਫਿਰ ਬਲਦਾਂ ਨੂੰ ਜੋ ਲੈਂਦੇ, ਕਹਿੰਦੇ ਵੀ ਮੀਂਹ ਪਿਆ ਹੁਣ ਧਰਤੀ ਗਿੱਲੀ ਹੋਈ ਹੈ ਤੇ ਹਾਲ ਵਾਹ ਲਈਏ ਹੁਣ ਤੇ ਵੱਤਰ ਲੈ ਆਈਏ। ਉਹ ਬਲਦ ਜੋ ਲੈਂਦੇ ਨੇ ਫਿਰ ਉਹਨਾਂ ਨਾਲ ਹਾਲ ਆਦਿਕ ਵਾਹੁੰਦੇ, ਉਹ ਵੀ ਹੁਣ ਬਲਦ ਦੁਖੀ ਹੋਏ। ਗਾਈ ਪੁੱਤਾਂ, ਗਊਆਂ ਦੇ ਪੁੱਤ, ਨਿਰਧਨਾ ਤੇ ਜਿਹੜੇ ਗਰੀਬ ਲੋਕ ਨੇ ਨਿਰਧਨ, ਤੇ ਸਾਧ ਸੰਗਤ ਮੀਂਹ ਆਦਿਕ ਪੈਣ ਨਾਲ ਹੁਣ ਉਹ ਨਿਰਧਨ ਗਰੀਬ ਬੰਦੇ ਨੂੰ ਕੋਈ ਦਿਹਾੜੀ ਨਹੀਂ ਮਿਲੀ, ਜਿਹੜਾ ਹੁਣ ਕੋਈ ਬੰਦਾ ਲੇਬਰ ਦਾ ਕੰਮ ਕਰਨ ਵਾਲਾ ਸੀ, ਮਿਹਨਤ ਮਜ਼ਦੂਰੀ ਕਰਨ ਵਾਲਾ ਸੀ, ਉਹ ਹੁਣ ਬਰਸਾਤ ਵਿੱਚ ਘਰੋਂ ਬਾਹਰ ਨਹੀਂ ਜਾ ਸਕਿਆ, ਉਹਦਾ ਕੰਮ ਕਾਰ ਠੱਪ ਹੋ ਗਿਆ, ਉਹ ਹੁਣ ਦੁਖੀ ਹੈ। ਪੰਥੀ, ਪੰਥੀ ਦਾ ਅਰਥ ਹੈ ਰਾਹਗੀਰ, ਮੁਸਾਫਰ, ਜਿਨ੍ਹਾਂ ਨੇ ਇੱਕ ਪਿੰਡ ਤੋਂ ਦੂਜੇ ਪਿੰਡ, ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾਣਾ, ਸਫ਼ਰ ਤੈਅ ਕਰਨਾ ਜਿਨ੍ਹਾਂ ਨੇ, ਉਹ ਵੀ ਹੁਣ ਬਰਸਾਤ ਕਰਕੇ ਰੁਕ ਗਏ ਮੀਂਹ ਪੈਣ ਨਾਲ, ਤੇ ਮੀਂਹ ਪੈਣ ਲੱਗ ਪਿਆ ਹੁਣ ਜਾਇਆ ਨਹੀਂ ਜਾਣਾ। ਤੇ ਚੌਥਾ ਦੱਸਦੇ ਵੀ ਚਾਕਰ, ਚਾਕਰ ਦਾ ਮਤਲਬ ਹੈ ਨੌਕਰ, ਨੌਕਰ ਚਾਕਰ ਆਦਿਕ ਜਿਹੜੇ ਨੇ, ਹੁਣ ਮੀਂਹ ਪੈ ਰਿਹਾ ਪਰ ਮਾਲਕਾਂ ਨੇ ਤੇ ਹੁਕਮ ਲਾਈ ਜਾਣਾ ਆਹ ਚੀਜ਼ ਲੈ ਆ, ਆਹ ਚੀਜ਼ ਲੈ ਆ, ਇਹ ਕੰਮ ਕਰਿਆ ਇਹ ਕੰਮ ਕਰਿਆ, ਉਹ ਜਿਹੜੇ ਵਿਚਾਰੇ ਨੌਕਰ ਚਾਕਰ, ਉਹ ਮੀਂਹ ਵਰਦੇ ਚ ਵੀ ਗੱਚਾ ਗਾਹ ਚ ਮੀਂਹ ਹੋਵੇ ਚਿੱਕੜ ਹੋਵੇ ਉਹਨਾਂ ਨੂੰ ਜਾਣਾ ਹੀ ਪੈਣਾ, ਇਸ ਲਈ ਉਹ ਦੁਖੀ। ਨਾਨਕ ਸਾਵਣ ਜੇ ਵਸੈ ਚਹੋਂ ਵਿਛੋੜਾ ਹੋਏ, ਗਾਈ ਪੁੱਤਾਂ ਨਿਰਧਨਾ ਪੰਥੀ ਚਾਕਰ ਹੋਏ। ਤੋ ਸਾਧ ਸੰਗਤ ਤੱਤ ਦੀ ਗੱਲ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਵੀ ਦੱਸੀ ਕਿ ਜਦੋਂ ਸਤਿਗੁਰ ਦੇ ਪਾਸ ਵੀ ਨਾਮ ਦਾ ਮੀਂਹ ਪੈਂਦਾ, ਗੁਰੂ ਨਾਮ ਦੀ ਵਰਖਾ ਕਰਦਾ ਆ, ਤੇ ਜਿਹੜੇ ਗੁਰਮੁਖ ਜਨ ਹਨ ਉਹ ਸੰਸਾਰ ਜਗਤ ਵਿੱਚ ਸੁਖ ਭੋਗਦੇ ਨੇ, ਆਨੰਦ ਭੋਗਦੇ ਨੇ ਤੇ ਖੁਸ਼ੀਆਂ ਮਾਣਦੇ ਆ ਗੁਰੂ ਦੇ ਚਰਨਾਂ ਵਿੱਚ ਜੁੜ ਕੇ। ਜਿਹੜੇ ਮਨਮੁਖ ਲੋਕ ਨੇ ਉਹ ਗੁਰੂ ਦੀ ਵਡਿਆਈ ਵੇਖ ਕੇ ਵੀ ਸੜਦੇ ਨੇ, ਉਹ ਗੁਰੂ ਦੇ ਚਰਨਾਂ ਵਿੱਚ ਰਹਿ ਕੇ ਵੀ, ਆਲੇ ਦੁਆਲੇ ਰਹਿ ਕੇ ਵੀ ਦੁਖੀ ਹੀ ਦੁਖੀ ਹਨ, ਕਿਉਂਕਿ ਉਹਨਾਂ ਨੂੰ ਗੁਰੂ ਦੀ ਸ਼ੋਭਾ, ਗੁਰਸਿੱਖਾਂ ਦੀ ਵਡਿਆਈ, ਪ੍ਰਭੂ ਪਿਆਰਿਆਂ ਸੰਤਾਂ ਮਹਾਂਪੁਰਸ਼ਾਂ ਅਤੇ ਸਾਧੂ ਜਨਾਂ ਦਾ ਮਾਣ ਸਤਿਕਾਰ ਵੀ ਉਹਨਾਂ ਨੂੰ ਚੰਗਾ ਨਹੀਂ ਲੱਗਦਾ, ਇਸ ਲਈ ਈਰਖਾਵਾਦੀ ਬੋਲ ਤੇ ਨਿੰਦਿਆ ਦੇ ਬੋਲ ਬੋਲਦੇ ਹਨ। ਜਿਵੇਂ ਭਾਈ ਗੁਰਦਾਸ ਜੀ ਨੇ ਇਸ ਪੌੜੀ ਵਿੱਚ ਸਾਧ ਸੰਗਤ ਵਰਣਨ ਕੀਤਾ ਕਿ ਮੀਂਹ ਪਿਆ, ਸਾਵਣ ਦੇ ਮਹੀਨੇ ਚ ਵਰਖਾ ਹੋਈ, ਬਰਸਾਤ ਲੱਗੀ, ਬਾਕੀ ਸਾਰੇ ਦੇ ਸਾਰੇ ਰੁੱਖ ਬੂਟੇ ਘਾਹ ਹਰੇ ਭਰੇ ਹੋ ਗਏ। ਐ ਸਾਧ ਸੰਗਤ ਹਰਿਆਵਲ ਹੀ ਹਰਿਆਵਲ ਹੋ ਗਈ, ਪਰ ਸਾਵਣ ਦੇ ਬਰਸਣ ਨਾਲ ਅੱਕ ਤੇ ਜਵਾਹਾਂ ਦੇ ਬੂਟੇ ਉਹ ਸੁੱਕ ਸੜ ਜਾਂਦੇ ਨੇ, ਇਹ ਮਨਮੁੱਖਾਂ ਦੀ ਹਾਲਤ, ਤੇ ਖਿੜ ਜਾਣਾ ਇਹ ਗੁਰਮੁਖ ਜਨਾਂ ਦੀ ਅਵਸਥਾ ਹੈ।